ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦ ਦਾ ਨਿੱਘਾ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਧਰਮ ਪ੍ਰਚਾਰ ਭਾਗ ਪਹਿਲਾ। ਕਿਸੇ ਖਿਆਲ, ਕਿਸੇ ਕਲਪਨਾ ਜਾਂ ਕਿਸੇ ਗਿਆਨ ਨੂੰ ਲੋਕਾਂ ਤਾਈਂ ਪਹੁੰਚਾਉਣਾ ਅਤੇ ਉਹਨਾਂ ਦੇ ਮਨਾਂ 'ਤੇ ਅਸਰ ਪਾ ਕੇ ਕਿਸੇ ਖਾਸ ਨਿਸ਼ਚੇ ਜਾਂ ਗਿਆਨ ਵੱਲ ਪ੍ਰੇਰਣ ਜਾਂ ਕਾਇਲ ਕਰਨ ਨੂੰ ਪ੍ਰਚਾਰ ਕਹਿੰਦੇ ਹਨ। ਹਾਂਜੀ, ਕਿਸੇ ਖਿਆਲ, ਕਲਪਨਾ, ਗਿਆਨ ਨੂੰ ਲੋਕਾਂ ਤਾਈਂ ਪਹੁੰਚਾਉਣਾ ਅਤੇ ਉਹਨਾਂ ਦੇ ਮਨਾਂ 'ਤੇ ਅਸਰ ਪਾ ਕੇ ਕਿਸੇ ਖਾਸ ਨਿਸ਼ਚੇ ਜਾਂ ਗਿਆਨ ਵੱਲ ਪ੍ਰੇਰਣ ਜਾਂ ਕਾਇਲ ਕਰਨ ਨੂੰ ਪ੍ਰਚਾਰ ਕਹਿੰਦੇ ਹਨ। ਅੱਜ ਕੱਲ੍ਹ ਪ੍ਰਚਾਰ ਕਰਨ ਦੇ ਕਈ ਸਾਧਨ ਵਰਤੇ ਜਾਂਦੇ ਹਨ। ਸਰੀਰਕ ਸਾਧਨ ਹਨ, ਮਾਨਸਿਕ ਸਾਧਨ ਹਨ, ਵਿਗਿਆਨਕ ਸਾਧਨ ਹਨ, ਅਤੇ ਫਿਰ ਸ਼ਖਸੀਅਤ ਅਤੇ ਵਾਤਾਵਰਣ ਦੇ ਪ੍ਰਭਾਵ ਰਾਹੀਂ ਵੀ ਇਹ ਵੀ ਸਾਧਨ ਹੈ। ਸੋ ਸਰੀਰਕ ਸਾਧਨ ਜਿਸ ਤਰ੍ਹਾਂ ਕਿ ਇਕੱਠੇ ਹੋ ਕੇ ਸਤਸੰਗ ਕਰਨਾ, ਕੀਰਤਨ, ਕਥਾ, ਲੈਕਚਰ, ਪਾਠ ਪੂਜਾ ਅਤੇ ਹੋਰ ਅਨੇਕਾਂ ਕਰਮ ਕਾਂਡਾਂ ਦੁਆਰਾ ਪ੍ਰਚਾਰ ਕਰਨਾ। ਹਾਂਜੀ, ਪ੍ਰਚਾਰ ਦਾ ਦੂਸਰਾ ਸਾਧਨ ਮਾਨਸਿਕ ਸਾਧਨ, ਧਾਰਮਿਕ ਨਿਸ਼ਚਿਆਂ ਜਾਂ ਗਿਆਨ ਜਾਂ ਲਿਖਤੀ ਪ੍ਰਚਾਰ ਕਰਨਾ, ਜਿਸ ਤਰ੍ਹਾਂ ਕਿ ਧਾਰਮਿਕ ਗ੍ਰੰਥਾਂ, ਕਿਤਾਬਾਂ ਜਾਂ ਲੇਖਾਂ ਦੁਆਰਾ। ਤੀਸਰਾ ਹੈ ਵਿਗਿਆਨਕ ਸਾਧਨ, ਰੇਡੀਓ, ਟੀਵੀ, ਟੇਪ ਰਿਕਾਰਡਰ ਆਦਿ ਸਾਧਨਾਂ ਰਾਹੀਂ ਕਥਾ ਕੀਰਤਨ ਦੁਆਰਾ ਪ੍ਰਚਾਰ ਕਰਨਾ, ਅਤੇ ਚੌਥਾ ਸ਼ਖਸੀਅਤ ਅਤੇ ਵਾਤਾਵਰਣ ਦੇ ਪ੍ਰਭਾਵ ਰਾਹੀਂ ਪ੍ਰਚਾਰ। ਇਹ ਅਣਡਿੱਠ ਤਰੀਕੇ ਨਾਲ ਅਛੋਪ ਹੀ ਸਹਿਜ ਸੁਭਾਏ ਡੂੰਘੇ ਅਸਰਦਾਇਕ ਪ੍ਰਚਾਰ ਦਾ ਸਾਧਨ ਹੈ। ਪਹਿਲੇ ਤਿੰਨੇ ਪ੍ਰਚਾਰ ਦੇ ਸਾਧਨ ਅਸਥੂਲ ਦੁਨੀਆਂ ਜਾਂ ਤ੍ਰੈ ਗੁਣਾਂ ਦੇ ਸਾਧਨ ਹਨ। ਇਹਨਾਂ ਦਾ ਅਸਰ ਸਾਡੇ ਮਨ ਅਤੇ ਬੁੱਧੀ ਦੇ ਦਾਇਰੇ ਤਾਈਂ ਹੀ ਸੀਮਤ ਹੈ, ਜੋ ਕਿ ਬਦਲਿਆ ਜਾ ਸਕਦਾ ਹੈ। ਅਸੀਂ ਆਪੋ ਆਪਣੇ ਮਾਨਸਿਕ, ਦਿਮਾਗੀ ਜਾਂ ਸੰਸਕਾਰਾਂ ਦੀ ਬਨਾਵਟ ਜਾਂ ਰੰਗਤ ਅਨੁਸਾਰ ਅਸਰ ਦਿੰਦੇ ਅਤੇ ਲੈਂਦੇ ਹਾਂ। ਜੀ, ਹਰ ਇੱਕ ਇਨਸਾਨ ਦੀ ਮਾਨਸਿਕ ਅਤੇ ਦਿਮਾਗੀ ਬਨਾਵਟ ਉਸਦੇ ਪਿਛਲੇ ਜਨਮਾਂ ਦੇ ਸੰਸਕਾਰਾਂ, ਇਸ ਜਨਮ ਦੇ ਬਾਹਰਲੇ ਗ੍ਰਹਿਣ ਕੀਤੇ ਹੋਏ ਅਸਰਾਂ ਦਾ ਨਿਚੋੜ ਹੈ। ਇਸੇ ਲਈ ਹਰ ਇੱਕ ਜੀਵ ਦੇ ਧਾਰਮਿਕ ਗਿਆਨ ਜਾਂ ਨਿਸ਼ਚਿਆਂ ਵਿੱਚ ਵਿਲੱਖਣਤਾ ਹੁੰਦੀ ਹੈ। ਹਾਂਜੀ, ਇਹ ਜੋ ਸਾਡੇ ਆਪੋ ਆਪਣੇ ਮਾਨਸਿਕ ਦਿਮਾਗੀ ਸੰਸਕਾਰਾਂ ਦੀ ਬਨਾਵਟ ਜਾਂ ਰੰਗਤ, ਅਸੀਂ ਆਪਣੇ ਰੰਗਤ ਅਨੁਸਾਰ ਅਸਰ ਦਿੰਦੇ ਅਤੇ ਲੈਂਦੇ ਹਾਂ। ਪਰ ਇੱਕ ਹਰ ਇੱਕ ਇਨਸਾਨ ਦੀ ਮਾਨਸਿਕ ਅਤੇ ਦਿਮਾਗੀ ਬਨਾਵਟ ਉਸਦੇ ਪਿਛਲੇ ਜਨਮਾਂ ਦੀਆਂ ਸੰਸਕਾਰਾਂ ਅਤੇ ਇਸ ਜਨਮ ਦੇ ਬਾਹਰਲੇ ਗ੍ਰਹਿਣ ਕੀਤੇ ਹੋਏ ਅਸਰਾਂ ਦਾ ਨਿਚੋੜ ਹੈ। ਇਸ ਲਈ ਹਰ ਇੱਕ ਜੀਵ ਦੇ ਧਾਰਮਿਕ ਗਿਆਨ ਜਾਂ ਨਿਸ਼ਚਿਆਂ ਵਿੱਚ ਵਿਲੱਖਣਤਾ ਹੈ, ਇੱਕ ਦੂਜੇ ਨਾਲ ਨਹੀਂ ਮਿਲਦੇ। ਇਹੀ ਕਾਰਨ ਹੈ ਕਿ ਇੱਕ ਪਰਿਵਾਰ ਦੇ ਜਿਤਨੇ ਵੀ ਮੈਂਬਰ ਹੋਣ, ਉਹਨਾਂ ਦੇ ਨਿਸ਼ਚਿਆਂ ਵਿੱਚ ਭਿੰਨ ਭੇਦ ਜਾਂ ਅੰਤਰ ਹੁੰਦਾ ਹੈ। ਇਹ ਧਾਰਮਿਕ ਭਿੰਨਤਾ ਸਾਡੇ ਧਾਰਮਿਕ ਅਸਥਾਨਾਂ, ਆਗੂਆਂ, ਪ੍ਰਚਾਰਕਾਂ ਵਿੱਚ ਵੀ ਪ੍ਰਚਲਿਤ ਹੈ। ਜਿਸ ਦੇ ਨਤੀਜੇ ਵਜੋਂ ਹਰ ਧਰਮ ਵਿੱਚ ਕਈ ਫਿਰਕੇ ਬਣ ਗਏ। ਹਰ ਧਰਮ ਦੇ ਕਈ ਫਿਰਕੇ ਬਣੇ ਹੋਏ ਹਨ। ਇਹ ਭਿੰਨ ਭਿੰਨ ਫਿਰਕੇ ਆਪੋ ਆਪਣੇ ਨਿਸ਼ਚਿਆਂ ਅਨੁਸਾਰ ਪ੍ਰਚਾਰ ਕਰਦੇ ਹਨ। ਇਹਨਾਂ ਨਿਸ਼ਚਿਆਂ ਜਾਂ ਮਰਿਆਦਾ ਦੇ ਆਧਾਰ 'ਤੇ ਇਹਨਾਂ ਫਿਰਕਿਆਂ ਵਿੱਚ ਆਮ ਤੌਰ 'ਤੇ ਖਿਆਲਾਂ ਦਾ ਟਾਕਰਾ ਅਤੇ ਵਾਦ ਵਿਵਾਦ ਹੁੰਦਾ ਰਹਿੰਦਾ ਹੈ। ਇਸ ਕਾਰਨ ਤਵਸਵ, ਨਫ਼ਰਤ, ਊਚ ਨੀਚ ਦੇ ਵੈਰ ਵਿਰੋਧ ਵੱਧਦੇ ਜਾਂਦੇ ਹਨ। ਇਸ ਤਰ੍ਹਾਂ ਦੇ ਵਿਰੋਧੀ ਅੰਸ਼ਾਂ ਨੂੰ ਤੱਕ ਕੇ ਆਮ ਜਨਤਾ ਨੂੰ ਧਰਮ ਬਾਬਤ ਕਈ ਭੁਲੇਖੇ ਅਥਵਾ ਸ਼ੰਕੇ ਪੈ ਜਾਂਦੇ ਹਨ, ਜਿਸ ਕਾਰਨ ਆਮ ਜਨਤਾ ਦਾ ਧਰਮ ਵੱਲੋਂ ਵਿਸ਼ਵਾਸ ਡੋਲ ਜਾਂਦਾ ਹੈ। ਪਹਿਲਾਂ ਨਾਲੋਂ ਧਰਮ ਅਸਥਾਨਾਂ, ਧਾਰਮਿਕ ਕਰਮ ਕਿਰਿਆ, ਧਰਮ ਪ੍ਰਚਾਰ ਦੇ ਬਹੁਲਤਾ ਦੇ ਬਾਵਜੂਦ ਆਮ ਜਨਤਾ ਦੀ ਧਰਮ ਵੱਲ ਰੁਚੀ ਵਧਣ ਦੀ ਬਜਾਏ ਪਹਿਲਾਂ ਨਾਲੋਂ ਹਰ ਪਾਸਿਓਂ ਗਿਰਾਵਟ ਜਾਂ ਢਹਿੰਦੀਆਂ ਕਲਾਂ ਵੱਲ ਜਾ ਰਹੀ ਹੈ। ਸਿੱਖ ਜਨਤਾ ਧਰਮ ਵੱਲੋਂ ਬੇਮੁਖ ਹੋ ਕੇ ਕੇਸਾਂ ਦੀ ਬੇਅਦਬੀ ਕਰ ਰਹੀ ਹੈ। ਹਾਂਜੀ, ਸਿੱਖ ਜਨਤਾ ਧਰਮ ਵੱਲੋਂ ਬੇਮੁਖ ਹੋ ਕੇ ਕੇਸਾਂ ਦੀ ਬੇਅਦਬੀ ਕਰ ਰਹੀ ਹੈ। ਧਾਰਮਿਕ ਬਿਮਾਰੀ, ਇਹ ਬਿਮਾਰੀ ਫੌਜ, ਪੁਲਿਸ ਅਤੇ ਡਰਾਈਵਿੰਗ ਮਹਿਕਮੇ ਅਤੇ ਹੋਰ ਕਈ ਸ਼੍ਰੇਣੀਆਂ ਵਿੱਚ ਫੈਲ ਰਹੀ ਹੈ। ਪ੍ਰਦੇਸ਼ਾਂ ਵਿੱਚ ਤਾਂ ਕੇਸਾਂ ਦੀ ਮਹੱਤਤਾ ਉੱਕਾ ਹੀ ਨਹੀਂ ਰਹੀ, ਉੱਥੇ ਕਿਸੇ ਟਾਵੇਂ ਟਾਵੇਂ ਪੁਰਾਣੇ ਸਿੱਖਾਂ ਦੇ ਕੇਸ ਨਜ਼ਰ ਆ ਰਹੇ ਹਨ।
नवी पीढ़ी उका ही केसा नूं तिलांजली दे चुकी है, सिखी जीवन ते बाणी वालों कोरी ही नहीं बल्कि मखौल करन लग पई है। ध्यान देना जी, ये जो नवी पीढ़ी है परदेसां विच जिहड़ी केसां दी महत्ता ते उत्थे बिल्कुल नहीं रही ते किसे टावे टावे पुराने सिखां दे केस नजर आ रहे हन, ये नवी पीढ़ी उक्का ही केसां नूं तिलांजली दे चुकी है अते सिखी जीवन ते बाणी वालों कोरी ही नहीं बल्कि मखौल करन लग पई है। इस विच जनता दा कसूर नहीं, साडे धार्मिक आगुआं दी अणगहली ते सही धार्मिक प्रचार दी घाट है। साडे धार्मिक अस्थान गुरद्वारे सही अर्थां विच गुरबाणी दे प्रचार दे केंद्र होने होण दी बजाए निजी वैर विरोध ते धड़ेबंदियां दे केंद्र बन चुके हन। इत्थे निजी स्वार्थ दी पूर्ति लई धार्मिक कर्म किरिया दी प्रचलित ही प्रचलित हन ते माइकी स्वार्थी ते तजारती रुचि फाइनेंशियल मोटिव एंड कमर्शलाइजम ही हर पहलू विच प्रधान है। अपने निक्के निक्के निजी स्वार्थां लई गुरबाणी नूं वरत के असी इस दी महत्ता नूं घटा दिता है। हाँ जी, अपने निक्के निक्के निजी स्वार्थां लई गुरबाणी नूं वरत के असी इस दी महत्ता नूं घटा दिता है, जिस कारण साडे दिलां विच इलाही गुरबाणी दी ऊचम ऊची सूचम सूची कदर ते कीमत नहीं रही। इत्थों तक इस नूं समझण ते कमाउण दी लोड़ भी नहीं पासदी। गुरसिखी दे हितकारियां ते सिख जीवन दे उसारुआं दे ध्यान गोचरे हेठ लिखे कुछ विचार पेश किते जांदे हन। सब तो पहला ए हिरदे वेदक धार्मिक अधोगति दे कारणां बारे दीर्घ विचार नाल खोज करन दी लोड़ है। दूसरा, जथा राजा तथा प्रजा दे कथन अनुसार किसे धर्म दी महत्ता, किसे धर्म दी उचाई, किसे धर्म दा प्रकाश या प्रचार उस धर्म दे मोढ़ियां आगुआं ते प्रचारकां ते निर्भर है। अफसोस नाल कहना पैंदा है कि धर्म प्रचार दी अगवाई करन वाले बहुते आगू खुद ही गुरबाणी दे अनुभवी ज्ञान तो अनजान होण कारण गुरबाणी या गुरसिखी नूं फोके अधूरे दिमागी ज्ञान द्वारा ही पेश करदे हन ते जनता नूं कर्म कांडां विच फसाई रखदे हन। गुरबाणी सिखां दा इष्ट ही नहीं बल्कि गुरसिखी दा जीवन आधार है जी। हाँ जी, गुरबाणी सिखां दा इष्ट ही नहीं बल्कि गुरसिखी दा जीवन आधार है। इस विच ब्रह्म ज्ञान नाम छुपिया होया है जिस नूं गुरसिखां ने खोज के अपने लई ही नहीं बल्कि सारे जगत नूं इस दी चानण पेश करना है। पर साडा गुरबाणी नाल संबंध सिर्फ पाठ पूजा ताई सीमित है। लोड़ इस गल दी है गुरबाणी विच छुपे हुए नाम, गुरबाणी विच छुपे हुए शब्द अमृत आत्मक प्रकाश दे हीरे रतन जवाहर माणक दी खोज करके अपना जीवन राम रौ नाल विच ढालिए ते जनता नूं इस इलाही नाम रोशनी दी प्रेरणा देईए। हाँ जी, ये साडा फर्ज महापुरखां ने इत्थे दोहराया है कि साडा गुरबाणी नाल संबंध सिर्फ पाठ पूजा ताईं सीमित है। लोड़ इस गल दी है कि गुरबाणी विच छुपे हुए नाम शब्द अमृत आत्मक प्रकाश दे हीरे रतन जवाहर माणक दी खोज करके अपना जीवन नाम रौं विच ढालिए ते जनता नूं इस इलाही नाम रोशनी दी प्रेरणा देईए। असी गुरबाणी नूं विचार के, असी गुरबाणी नूं कमा के, इस विच अंतर आत्मे चुभियां ला के इस दियां डुंगियाईयां विचों हीरे रतन जवाहर माणक खोजने हन। फिर दोहरा देईए जी, असी गुरबाणी नूं विचार के, गुरबाणी नूं कमा के, इस विच अंतर आत्मे चुभियां ला के इस दियां डुंगियाईयां विचों हीरे रतन जवाहर माणक खोजने हन। गुरबाणी विचार संबंधी भी असी भुलेखे पाई बैठे हाँ। गुरबाणी दी विचार कई पद्धरां ते कीती जांदी है, जिहा कि अखरी अर्थां, भाव अर्थां, अंतरीव अर्थां ते अनुभवी ज्ञान। बाणी दियां हेठ लिखियां तुकां इस विचार नूं इहों दर्शाउंदियां हन। बाणी विरलो विचार सी जे को गुरमुख होए, ए बाणी महापुरख की निज कर वासा होए। बाणी गुरु, गुरु है बाणी, ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਇਹ ਬਾਣੀ ਜੋ ਜੀਓ ਜਾਣੇ, ਹਾਂਜੀ ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰ ਨਾਮਾ। ਸਾਡੀ ਬੁੱਧੀ ਦੀ ਸ਼ਕਤੀ ਤਾਂ ਅਖਰੀ ਅਰਥ ਜਾਂ ਭਾਵ ਅਰਥ ਕਰਨ ਤੱਕ ਹੀ ਸੀਮਤ ਹੈ। ਅਨੁਭਵੀ ਅਰਥ ਜਾਂ ਅਨੁਭਵੀ ਪ੍ਰਕਾਸ਼ ਜਾਂ ਦਾ ਸਾਡੀ ਬੁੱਧੀ ਦੀ ਸਮਝ ਤੇ ਪਕੜ ਤੋਂ ਪਰੇ ਹੈ। ਇਸੇ ਲਈ ਅਸੀਂ ਗੁਰਬਾਣੀ ਦਾ ਪੂਰਾ ਪੂਰਾ ਆਤਮਕ ਲਾਭ ਨਹੀਂ ਲੈ ਰਹੇ। ਦੂਸਰੇ ਲਫ਼ਜ਼ਾਂ ਵਿੱਚ ਅਸੀਂ ਸਿਰਫ ਅੱਖਰਾਂ ਵਿੱਚ ਫਸੇ ਹੋਏ ਹਾਂ ਤੇ ਇਹਨਾਂ ਅੱਖਰਾਂ ਦੇ ਪਿੱਛੇ ਛਿਪੇ ਇਲਾਹੀ ਅੰਮ੍ਰਿਤ ਅਥਵਾ ਇਲਾਹੀ ਨਾਮ ਤੋਂ ਵਾਂਝੇ ਜਾ ਰਹੇ ਹਾਂ। ਇਹੀ ਕਾਰਨ ਹੈ ਅਸੀਂ ਬੁੱਧੀ ਮੰਡਲ ਵਿੱਚ ਮਾਇਕੀ ਰੰਗਣ ਨਾਲ ਲੱਥ ਪੱਥ ਹੋਏ ਗੁਰਬਾਣੀ ਦੇ ਅਨੁਭਵੀ ਪ੍ਰਕਾਸ਼ ਨਾਮ ਸ਼ਬਦ ਤੋਂ ਕੋਰੇ ਅਣਜਾਣ ਅਵੇਸਲੇ ਤੇ ਬੇਪਰਵਾਹ ਹੋ ਕੇ ਆਪਣਾ ਜੀਵਨ ਅਜਾਈ ਗਵਾ ਰਹੇ ਹਾਂ। ਧਿਆਨ ਦੇਣਾ ਜੀ ਕਿ ਅਸੀਂ ਗੁਰਬਾਣੀ ਦਾ ਪੂਰਾ ਪੂਰਾ ਆਤਮਿਕ ਲਾਭ ਨਹੀਂ ਲੈ ਰਹੇ। ਦੂਜੇ ਲਫ਼ਜ਼ਾਂ ਵਿੱਚ ਅਸੀਂ ਸਿਰਫ ਅੱਖਰਾਂ ਵਿੱਚ ਫਸੇ ਹੋਏ ਹਾਂ ਤੇ ਇਹਨਾਂ ਅੱਖਰਾਂ ਦੇ ਪਿੱਛੇ ਛੁਪੇ ਇਲਾਹੀ ਅੰਮ੍ਰਿਤ ਅਥਵਾ ਨਾਮ ਤੋਂ ਵਾਂਝੇ ਜਾ ਰਹੇ ਹਾਂ। ਇਹੀ ਕਾਰਨ ਹੈ ਅਸੀਂ ਬੁੱਧੀ ਮੰਡਲ ਵਿੱਚ ਮਾਇਕੀ ਰੰਗਣ ਨਾਲ ਲੱਥ ਪੱਥ ਹੋਏ ਗੁਰਬਾਣੀ ਦੇ ਅਨੁਭਵੀ ਪ੍ਰਕਾਸ਼ ਨਾਮ ਸ਼ਬਦ ਤੋਂ ਕੋਰੇ ਅਣਜਾਣ ਅਵੇਸਲੇ ਅਤੇ ਬੇਪਰਵਾਹ ਹੋ ਕੇ ਆਪਣਾ ਜੀਵਨ ਅਜਾਈ ਗਵਾ ਰਹੇ ਹਾਂ। ਇਸ ਤਰ੍ਹਾਂ ਸਾਡਾ ਧਾਰਮਿਕ ਪ੍ਰਚਾਰ ਵੀ ਸਿਰਫ ਬੁੱਧੀ ਮੰਡਲ ਤੱਕ ਸੀਮਤ ਹੈ। ਉਹ ਵੀ ਅਧੂਰਾ ਥੋਥਾ ਫੋਕਾ ਰੁੱਖਾ ਸੁੱਖਾ ਜੋ ਜਗਿਆਸੂਆਂ ਦੇ ਆਤਮਕ ਵਲਵਲਿਆਂ ਨੂੰ ਟੁੰਬਣ ਤੋਂ ਅਸਮਰਥ ਹੈ। ਪਰਦੇਸਾਂ ਵਿੱਚ ਦੇਖਿਆ ਗਿਆ ਹੈ ਦੂਸਰੇ ਮਤਾਂ ਵਾਲੇ ਆਪਣੇ ਮਤਾਂ ਦਾ ਪ੍ਰਚਾਰ ਬਹੁਤ ਵੱਡੇ ਪੈਮਾਨੇ ਤੇ ਪੂਰਨ ਸੰਗਠਨ ਸਿਆਣਪ ਤੇ ਮਿਹਨਤ ਨਾਲ ਕਰਦੇ ਹਨ। ਉਹ ਸੋਹਣੇ ਸੋਹਣੇ ਨਿੱਕੇ ਨਿੱਕੇ ਅਣਗਿਣਤ ਪੱਤਰ ਤੇ ਕਿਤਾਬਚੇ ਪੰਫਲੈਟਸ ਐਂਡ ਬੁੱਕਲੈਟਸ ਘਰ ਘਰ ਜਾ ਕੇ ਸਾਰੇ ਅਸਥਾਨਾਂ ਤੇ ਪਬਲਿਕ ਪਲੇਸਿਸ ਵਿੱਚ ਵੰਡਦੇ ਹਨ। ਰੇਡੀਓ ਟੀਵੀ ਤੇ ਵੀਡੀਓ ਦਾ ਲੋਕਾਂ ਤਾਈਂ ਧਰਮ ਸੰਦੇਸ਼ ਪਹੁੰਚਾਉਣ ਲਈ ਵੱਧ ਤੋਂ ਵੱਧ ਪ੍ਰਯੋਗ ਕਰਦੇ ਹਨ। ਈਸਾਈਆਂ ਨੇ ਆਪਣੇ ਗ੍ਰੰਥ ਬਾਈਬਲ ਅਤੇ ਹੋਰ ਧਾਰਮਿਕ ਲਿਖਤਾਂ ਦਾ 45 ਤੋਂ ਵੱਧ ਬੋਲੀਆਂ ਵਿੱਚ ਉਲੱਥਾ ਕਰਕੇ ਵੰਡਿਆ ਹੈ। ਉਹਨਾਂ ਦੇ ਮੁਕਾਬਲੇ ਸਾਡਾ ਪ੍ਰਚਾਰ ਜਾਂ ਉੱਦਮ ਬਹੁਤ ਘੱਟ ਹੈ। ਇਹ ਪ੍ਰਚਾਰ ਵੀ ਕਿਸੇ ਕੇਂਦਰੀ ਮਜ਼ਬੂਤ ਸੰਗਠਨ ਤੋਂ ਬਗੈਰ ਹੋ ਰਿਹਾ ਹੈ। ਜੋ ਕੁਝ ਕੀਤਾ ਜਾ ਰਿਹਾ ਹੈ ਉਹ ਬੇਦਿਲੀ ਬੇਪਰਵਾਹੀ ਵਿੱਚ ਦਿਲਚਸਪੀ ਤੇ ਲਗਨ ਤੋਂ ਬਗੈਰ ਸਿਰਫ ਲੋਕ ਦਿਖਾਵਾ ਜਾਂ ਲੋਕ ਪ੍ਰਚਾਰੇ ਲਈ ਹੀ ਹੈ। ਅਸੀਂ ਧਾਰਮਿਕ ਪ੍ਰਚਾਰ ਲਗਨ ਨਾਲ ਨਹੀਂ ਕਰਦੇ ਕਿਉਂਕਿ ਸਾਡੀ ਬੁੱਧੀ ਸਾਡੀ ਬਿਰਤੀ ਤੇ ਰੁਚੀ ਹੋਰ ਬੇਲੋੜੇ ਖਲਜਗਨਾਂ ਵਿੱਚ ਖਚਤ ਹੈ। ਸਾਡੇ ਅੰਦਰ ਗੁਰਬਾਣੀ ਦੀ ਆਤਮਕ ਰੋਸ਼ਨੀ ਤੋਂ ਆਪ ਲਾਭ ਉਠਾਉਣ ਤੇ ਜੱਗ ਵਿੱਚ ਫੈਲਾਉਣ ਲਈ ਤੀਬਰ ਲਗਨ ਵਾਲਾ ਚਾਓ ਜਾਂ ਜੋਸ਼ ਨਹੀਂ ਹੈ। ਸਾਨੂੰ ਦੂਜੇ ਮਤਾਂ ਦੇ ਪ੍ਰਚਾਰਕਾਂ ਤੋਂ ਸਬਕ ਸਿੱਖਣ ਦੀ ਲੋੜ ਹੈ। ਅੱਜ ਕੱਲ੍ਹ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਲਿਖੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ ਪ੍ਰਤੀਤ ਹੁੰਦਾ ਹੈ ਕਿ ਇਹ ਦਿਮਾਗੀ ਗਿਆਨ ਦੀਆਂ ਹੀ ਉਡਾਰੀਆਂ ਹਨ। ਇਹਨਾਂ ਵਿੱਚ ਆਤਮਾ ਨੂੰ ਟੁੰਬਣ ਵਾਲੀ ਕੋਈ ਇਲਾਹੀ ਕਿਰਨ ਦੀ ਝਲਕ ਪ੍ਰਤੀਤ ਨਹੀਂ ਹੁੰਦੀ। ਪੜ੍ਹ ਸੁਣ ਕੇ ਦਿਮਾਗੀ ਸ਼ੁਗਲ ਹੀ ਹੁੰਦਾ ਹੈ। ਆਪਣਾ ਅਸਲੀ ਆਤਮਿਕ ਅਨੁਭਵ ਨਾ ਹੋਣ ਕਾਰਨ ਦੂਜੀਆਂ ਆਤਮਾਵਾਂ ਨੂੰ ਟੁੰਬਣ ਦੀ ਇਹਨਾਂ ਵਿੱਚ ਸ਼ਕਤੀ ਜਾਂ ਸਮਰੱਥਾ ਨਹੀਂ ਹੁੰਦੀ। ਹਾਂਜੀ ਇਹ ਜਿਹੜੀਆਂ ਲਿਖਤਾਂ ਹਨ ਅੱਜ ਕੱਲ੍ਹ ਜੋ ਲਿਖੀਆਂ ਜਾ ਰਹੀਆਂ ਹਨ ਬੁੱਧੀ ਮੰਡਲ 'ਤੇ ਇਹ ਆਪਣਾ ਅਸਲੀ ਆਤਮਕ ਅਨੁਭਵ ਨਾ ਹੋਣ ਕਾਰਨ ਦੂਜੀਆਂ ਆਤਮਾਵਾਂ ਨੂੰ ਟੁੰਬਣ ਦੀ ਇਹਨਾਂ ਵਿੱਚ ਸ਼ਕਤੀ ਸਮਰੱਥਾ ਨਹੀਂ ਹੁੰਦੀ। ਇਹੀ ਹਾਲ ਸਾਡੇ ਧਾਰਮਿਕ ਮਾਸਿਕ ਪੱਤਰਾਂ ਅਖਬਾਰਾਂ ਜਾਂ ਕਿਤਾਬਾਂ ਦਾ ਹੈ ਜੋ ਕਿ ਸਾਡੇ ਠੁੱਲੇ ਮਾਇਕੀ ਮਨ ਦੀਆਂ ਨੀਵੀਆਂ ਰੁਚੀਆਂ ਨੂੰ ਟੁੰਬਦੀਆਂ ਹਨ। ਸਾਡੀਆਂ ਲਾਇਬ੍ਰੇਰੀਆਂ ਵਿੱਦਿਅਕ ਅਦਾਰਿਆਂ ਅਤੇ ਸਟੱਡੀ ਸਰਕਲ ਦਾ ਵੀ ਇਹੀ ਹਾਲ ਹੈ। ਕਿਸੇ ਸਮੁੱਚੀ ਕੌਮ ਦੇ ਆਚਰਣ ਜਾਂ ਧਾਰਮਿਕ ਪੱਧਰ ਦੀ ਕਸਵੱਟੀ ਇਹ ਹੈ ਕਿ ਉਸ ਕੌਮ ਵਿੱਚ ਕਿਸ ਪੱਧਰ ਦੀ ਲਿਖਤਾਂ ਦੀ ਗਾਹਕੀ ਹੈ, ਕਿਸ ਤਰ੍ਹਾਂ ਦੀ ਲਿਖਤਾਂ ਦੀ ਡਿਮਾਂਡ ਹੈ। ਗੁਰੂ ਸਾਹਿਬਾਨ ਦੇ ਆਗਮਨ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਧਾਰਮਿਕ ਕਰਮ ਕਾਂਡ ਰੁੱਖੇ ਸੁੱਖੇ ਸਵਾਰਥੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਨਾਮ ਦੀ ਜੀਵਨ ਰੋਂ ਉੱਕਾ ਹੀ ਉੱਡ ਚੁੱਕੀ ਸੀ। ਇਹ ਸਿਰਫ ਪਖੰਡ ਤੇ ਮੁਰਦਾ ਸਾਧਨ ਹੀ ਬਣ ਕੇ ਰਹਿ ਗਏ ਸਨ। ਧਾਰਮਿਕ ਆਗੂਆਂ ਦੀ ਧਰਮ ਦੀ ਆੜ ਵਿੱਚ ਧਾਰਮਿਕ ਆਗੂਆਂ ਨੇ ਧਰਮ ਦੀ ਆੜ ਵਿੱਚ ਆਪਣੇ ਸਵਾਰਥ ਲਈ ਲੁੱਟ ਖਸੁੱਟ ਅਤੇ ਆਪਾ ਧਾਪੀ ਪਾਈ ਹੋਈ ਸੀ। ਜਦ ਧਰਮ ਦੇ ਠੇਕੇਦਾਰਾਂ ਦੀ ਇਹੋ ਜਿਹੀ ਅਧੋਗਤੀ ਸੀ ਤਾਂ ਆਮ ਜਨਤਾ ਦੀ ਧਾਰਮਿਕ ਅਵਸਥਾ ਦੀ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ। ਲੁਕਾਈ ਦੀ ਇਸ ਤਰਸਯੋਗ ਹਾਲਤ 'ਤੇ ਰਹਿਮ ਕਰਕੇ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਵਿੱਚ ਅਵਤਾਰ ਧਾਰਨਾ ਪਿਆ। ਉਸ ਸਮੇਂ ਵਿੱਚ ਪ੍ਰਚਲਿਤ ਫੋਕੇ ਕਰਮ ਕਾਂਡਾਂ ਦਾ ਗੁਰਬਾਣੀ ਵਿੱਚ ਇਸ ਤਰ੍ਹਾਂ ਖੰਡਨ ਕੀਤਾ ਗਿਆ ਹੈ। ਹਾਂਜੀ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹਿਮ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੈ, ਦੀਜੈ ਬੁੱਧ ਵਿਵੇਕਾ ਰਹਾਓ, ਮੋਨ ਭਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਦਾ ਛੁਟਕੇ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੇ ਇਹ ਬਿਦ, ਜੇ ਲਖ ਜਤਨ ਕਰਾਏ। ਕਨਕ ਕਾਮਨੀ ਹੈਵਰ ਗੈਵਰ ਬੋ ਵਿਦ ਦਾਨ ਤਾਰਾ, ਅੰਨ ਬਸਤਰ ਭੂਮ ਬਹੁ ਅਰਪੇ, ਨਹਿ ਮਿਲੀਏ ਹਰ ਦੁਆਰਾ, ਪੂਜਾ ਅਰਜਾ ਬੰਧਨ ਡੰਡੋਤ, ਖਟ ਕਰਮਾ ਰਤ ਰਹਿਤਾ, ਹਾਂ ਹਾਂ ਕਰਤ ਬੰਧਨ ਮੈਂ ਪਰਿਆ, ਨਹਿ ਮਿਲੀਏ ਇਹ ਜੁਗਤਾ, ਜੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਫਿਰ ਜਨਮੈ, ਹਰ ਸਿਓ ਸੰਗ ਨ ਗਹਿਆ, ਕਿਰਿਆ ਚਾਰ ਕਰੇ ਕਠ ਕਰਮਾ, ਇਤਰਾ ਤੇ ਸੰਸਾਰੀ, ਅੰਤਰ ਮੈਲ ਨਾ ਉਤਰੇ, ਹਉਮੈ ਬਿਨ ਗੁਰਬਾਜੀ ਹਾਰੀ। ਸੰਸਾਰ ਦੀ ਇਹੋ ਜਿਹੀ ਧਾਰਮਿਕ ਅਧੋਗਤੀ ਨੂੰ ਸੁਧਾਰਨ ਲਈ, ਲੁਕਾਈ ਨੂੰ ਸਹੀ ਆਤਮਕ ਸੇਧ ਦੇ ਕੇ ਪਰਮਾਰਥ ਵੱਲ ਪ੍ਰੇਰਨ ਲਈ ਗੁਰੂ ਸਾਹਿਬਾਨ ਨੇ 10 ਜਾਮੇ ਧਾਰ ਕੇ ਧਾਰਮਿਕ ਤੇ ਆਤਮਕ ਅਗਵਾਈ ਕੀਤੀ ਤੇ ਤੁਰਕੀ ਬਾਣੀ ਬਖਸ਼ੀ। ਇਸ ਵਿੱਚ ਉੱਚਮ ਉੱਚੇ ਸੂਚਮ ਸੂਚੇ ਆਤਮਕ ਉਪਦੇਸ਼ਾਂ ਦੁਆਰਾ ਜੀਵਨ ਨੂੰ ਸਫਲ ਕਰਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਕਰਨ ਦੀ ਜਾਚ ਸਿਖਾਈ। ਸਾਡੇ ਆਪੇ ਦੀਆਂ 3 ਤਹਾਂ ਹਨ, ਧਿਆਨ ਦੇਣਾ ਜੀ, ਸਾਡੇ ਆਪੇ ਦੀਆਂ 3 ਤਹਾਂ ਹਨ, ਮਨ ਤਨ ਤੇ ਤੁਰ ਅੰਤਰ ਆਤਮਾ। ਜਦ ਤਾਈਂ ਸਾਡਾ ਤਨ ਮਨ ਭਰਮ ਭੁਲਾਵੇ ਵਾਲੀ ਕੂੜੀ ਮਾਇਆ ਅਤੇ 3 ਗੁਣਾਂ ਵਿੱਚ ਹੋਮੇ ਵੇਲੇ ਆਪੇ ਵਿੱਚ ਵਿਚਰਦਾ ਹੈ, ਇਹ ਭਰਮ ਭੁਲਾ ਆਪਾ ਬਾਹਰ ਮੁਖੀ ਹੋ ਕੇ ਕੂੜੀ ਮਾਇਆ ਦੇ ਅਨੇਕ ਰੰਗਾਂ ਦਾ ਅਸਰ ਲੈਂਦਾ ਰਹਿੰਦਾ ਹੈ, ਉਸੇ ਅਨੁਸਾਰ ਸੋਚਦਾ ਤੇ ਕਰਮ ਕਰਦਾ, ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਦੁੱਖ ਸੁੱਖ ਭੋਗਦਾ ਹੈ। ਦੂਜੇ ਲਫਜ਼ਾਂ ਵਿੱਚ ਇਹ ਸਾਡਾ ਬਾਹਰ ਮੁਖੀ ਹੋਣ ਵਾਲਾ ਆਪਾ ਮਾਇਆ ਦੀ ਹਠੀਲੀ ਫੌਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਕੇ ਇਹਨਾਂ ਦੀ ਰੰਗਣ ਲੈ ਕੇ ਇਹਨਾਂ ਦੇ ਵਿੱਚ ਸੁਰ ਹੋ ਕੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਜੀਵਨ ਬਤੀਤ ਕਰਦਾ ਹੈ। ਇਸ ਤਰ੍ਹਾਂ ਇਹ ਜੀਵ ਆਪਣੇ ਕੇਂਦਰ ਆਪਣੇ ਅਸਲੀ ਆਪੇ ਤੋਂ ਆਪਣੀ ਅਗਿਆਨਤਾ ਦੁਆਰਾ ਟੁੱਟ ਕੇ ਬੇਸੁਰਾ ਹੋ ਕੇ ਅਕਾਲ ਪੁਰਖ ਦੀਆਂ ਉੱਚੀਆਂ ਸੁੱਚੀਆਂ ਇਲਾਹੀ ਦਾਤਾਂ ਪ੍ਰੀਤ ਪ੍ਰੇਮ ਰਸ ਚਾਉ ਤੋਂ ਵਾਂਝਾ ਰਹਿ ਜਾਂਦਾ ਹੈ। ਇਸ ਤਰ੍ਹਾਂ ਸਾਰੀ ਦੁਨੀਆ ਹੋਮੇ ਵੇਲੇ ਕਰਮ ਭਰਮ ਭੁਲੇਖੇ ਵਿੱਚ ਰੁੜੀ ਜਾ ਰਹੀ ਹੈ, ਆਪਣੇ ਕੇਂਦਰ ਆਤਮਾ ਤੋਂ ਬੇਖਬਰ ਹੋ ਕੇ। ਹਾਂਜੀ, ਪਤਾ ਹੀ ਨਹੀਂ ਕਿ ਅਸੀਂ ਆਤਮਾ ਹਾਂ। ਧਿਆਨ ਦੇਣਾ, ਸਾਰੀ ਦੁਨੀਆ ਹੋਮੇ ਵੇਲੇ ਭਰਮ ਭੁਲੇਖੇ ਵਿੱਚ ਰੁੜੀ ਜਾ ਰਹੀ ਹੈ, ਆਪਣੇ ਕੇਂਦਰ ਆਤਮਾ ਤੋਂ ਬੇਖਬਰ ਹੋ ਕੇ ਮਾਇਆ ਦੀ ਸੁਰ ਵਿੱਚ ਜੀਵਨ ਬਤੀਤ ਕਰਦੀ ਹੈ ਅਤੇ ਆਪਣੇ ਅਸਲੀ ਆਪੇ ਨੂੰ ਭੁਲਾ ਕੇ ਉਸਦੇ ਸੁਖਦਾਈ ਹੁਕਮ ਤੋਂ ਬੇਸੁਰੀ ਹੋਈ ਹੈ ਸਾਰੀ ਦੁਨੀਆ। ਪਰ ਦੁਖਦਾਈ ਗੱਲ ਤਾਂ ਇਹ ਹੈ ਕਿ ਗੁਰਬਾਣੀ ਦੇ ਮੰਨਣ ਵਾਲਿਆਂ ਤੇ ਪ੍ਰਚਾਰ ਕਰਨ ਵਾਲਿਆਂ ਦਾ ਵੀ ਇਹੀ ਹਾਲ ਹੈ, ਉਹਨਾਂ ਦੀ ਕਹਿਣੀ ਰਹਿਣੀ ਵਿੱਚ ਬਹੁਤ ਵੱਡਾ ਫਰਕ ਹੈ। ਸਾਰੀ ਗੁਰਬਾਣੀ ਸਾਨੂੰ ਮਾਇਆ ਦੀ ਗੁਲਾਮੀ ਤੋਂ ਕੱਢ ਕੇ ਆਤਮਾ ਦੀ ਖੁੱਲ੍ਹੀ ਆਜ਼ਾਦੀ ਵਿੱਚ ਇਲਾਹੀ ਹੁਕਮ ਦੀ ਰਵਾਨਗੀ ਨਾਲ ਸੁਰ ਹੋਣ ਲਈ ਉਪਦੇਸ਼ ਦਿੰਦੀ ਹੈ। ਹਾਂਜੀ, ਇਹ ਜੋ ਸਾਡਾ ਇਹ ਹਾਲ ਕਿਉਂ ਹੈ, ਫਿਰ ਦੁਬਾਰਾ ਦੁਹਰਾ ਦਈਏ ਕਿ ਸਾਰੀ ਦੁਨੀਆਂ ਹੋਮੇ ਵਿਹੜੇ ਭਰਮ ਭੁਲੇਖੇ ਵਿੱਚ ਰੁੜੀ ਜਾ ਰਹੀ ਹੈ, ਆਪਣੇ ਕੇਂਦਰ ਆਤਮਾ ਤੋਂ ਬੇਖਬਰ ਹੋ ਕੇ ਮਾਇਆ ਦੇ ਸੁਰ ਹੋ ਕੇ ਜੀਵਨ ਬਤੀਤ ਕਰ ਰਹੀ ਹੈ ਦੁਨੀਆਂ, ਅਤੇ ਆਪਣੇ ਅਸਲੀ ਆਪੇ ਨੂੰ ਭੁਲਾ ਕੇ ਉਸਦੇ ਸੁਖਦਾਈ ਹੁਕਮ ਤੋਂ ਬੇਸੁਰੀ ਹੋਈ ਹੋਈ ਹੈ। ਪਰ ਦੁਖਦਾਈ ਗੱਲ ਤਾਂ ਇਹ ਹੈ ਕਿ ਗੁਰਬਾਣੀ ਨੂੰ ਮੰਨਣ ਵਾਲਿਆਂ ਅਤੇ ਪ੍ਰਚਾਰ ਕਰਨ ਵਾਲਿਆਂ ਦਾ ਵੀ ਇਹੀ ਹਾਲ ਹੈ, ਉਹਨਾਂ ਦੀ ਕਹਿਣੀ ਉਹਨਾਂ ਦੀ ਰਹਿਣੀ ਵਿੱਚ ਬਹੁਤ ਫਰਕ ਹੈ। ਸਾਰੀ ਗੁਰਬਾਣੀ ਤਾਂ ਸਾਨੂੰ ਮਾਇਆ ਦੀ ਗੁਲਾਮੀ ਕੱਢ ਕੇ ਆਤਮਾ ਦੀ ਖੁੱਲ੍ਹੀ ਆਜ਼ਾਦੀ ਵਿੱਚ ਇਲਾਹੀ ਹੁਕਮ ਦੀ ਰਵਾਨਗੀ ਨਾਲ ਸੁਰ ਹੋਣ ਲਈ ਉਪਦੇਸ਼ ਦਿੰਦੀ ਹੈ। ਸਾਰੀ ਗੁਰਬਾਣੀ ਸਾਨੂੰ ਮਾਇਆ ਦੀ ਗੁਲਾਮੀ ਕੱਢ ਕੇ ਆਤਮਾ ਦੀ ਖੁੱਲ੍ਹੀ ਆਜ਼ਾਦੀ ਵਿੱਚ ਇਲਾਹੀ ਹੁਕਮ ਦੀ ਰਵਾਨਗੀ ਨਾਲ ਸੁਰ ਹੋਣ ਲਈ ਉਪਦੇਸ਼ ਦਿੰਦੀ ਹੈ। ਇਸ ਬਾਰੇ ਗੁਰਬਾਣੀ ਵਿੱਚ ਸਪਸ਼ਟ ਤੌਰ 'ਤੇ ਤਾੜਨਾ ਕੀਤੀ ਗਈ ਹੈ, ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਉਪਦੇਸ਼ ਕਰੇ ਆਪ ਨਾ ਕਮਾਵੇ, ਤਤ ਸ਼ਬਦ ਨਾ ਪਛਾਣੇ। ਕਬੀਰ ਅਵਰੈ ਕੋ ਉਪਦੇਸ਼ ਦੇ, ਮੁਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰੱਖ ਤੇ ਖਾਇਆ ਕਰ ਕਾ ਖੇਤ। ਸਾਡੀ ਇਸ ਸਮੇਂ ਧਾਰਮਿਕ ਗਿਰਾਵਟ ਜਾਂ ਗਿਲਾਨੀ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੀ ਕਹਿਣੀ ਤੇ ਰਹਿਣੀ ਵਿੱਚ ਬਹੁਤ ਵੱਡਾ ਪਾੜਾ ਹੈ, ਜਿਸ ਕਾਰਨ ਜਨਤਾ ਵਿੱਚ ਧਰਮ ਤੋਂ ਬੇਪਰਵਾਹੀ ਜਾਂ ਨਾਸਤਿਕਤਾ ਦਾ ਅਣਜਾਣੇ ਹੀ ਪ੍ਰਚਾਰ ਹੋ ਰਿਹਾ ਹੈ, ਜਿਸ ਦੇ ਜ਼ਿੰਮੇਵਾਰ ਅਸੀਂ ਆਸਤਿਕ ਨਾਸਤਿਕ ਹਾਂ, ਜਿਹੜੇ ਬਾਹਰੋਂ ਤਾਂ ਆਸਤਿਕ ਨਜ਼ਰ ਆਉਂਦੇ ਹਾਂ। ਹਾਂਜੀ, ਇਸ ਦੇ ਜ਼ਿੰਮੇਵਾਰ ਅਸੀਂ ਆਸਤਿਕ ਨਾਸਤਿਕ ਹਾਂ, ਜਿਹੜੇ ਬਾਹਰੋਂ ਤਾਂ ਆਸਤਿਕ ਨਜ਼ਰ ਆਉਂਦੇ ਹਾਂ, ਪਰ ਅੰਦਰੋਂ ਉਹ ਨਾਸਤਿਕ ਹੀ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਆਮ ਜਨਤਾ ਧਰਮ ਤੋਂ ਬੇਪਰਵਾਹ ਅਵੇਸਲੀ ਹੋਣ ਲੱਗ ਪਈ ਹੈ, ਅਤੇ ਕਈ ਸ਼ਰਧਾਵਾਨ ਆਸਤਿਕ ਵੀ ਨਾਸਤਿਕਤਾ ਵੱਲ ਰੁੜੇ ਜਾ ਰਹੇ ਹਨ। ਧਰਮ ਨੂੰ ਅਸੀਂ ਸਿਰਫ ਸਰੀਰਕ ਕਰਮ ਕਾਂਡਾਂ ਅਤੇ ਦਿਮਾਗੀ ਗਿਆਨ ਦਾ ਸ਼ੁਗਲ ਬਣਾ ਛੱਡਿਆ ਹੈ, ਅਤੇ ਧਰਮ ਦੇ ਕੇਂਦਰ ਆਤਮਾ ਤੋਂ ਅਗਿਆਨ, ਬੇਖਬਰ, ਅਣਜਾਣ ਹੁੰਦੇ ਜਾਣਦੇ ਹਾਂ। ਧਰਮ ਦਾ ਕੇਂਦਰ ਕੀ ਹੈ? ਆਤਮਾ। ਫਿਰ ਦੁਹਰਾ ਦਈਏ, ਧਰਮ ਤੋਂ ਅਸੀਂ ਸਿਰਫ ਸਰੀਰਕ ਕਰਮ ਕਾਂਡਾਂ ਅਤੇ ਦਿਮਾਗੀ ਗਿਆਨ ਦਾ ਸ਼ੁਗਲ ਬਣਾ ਛੱਡਿਆ ਹੈ ਧਰਮ ਨੂੰ, ਅਤੇ ਧਰਮ ਦੇ ਕੇਂਦਰ ਆਤਮਾ ਤੋਂ ਅਗਿਆਨ, ਬੇਖਬਰ, ਅਣਜਾਣ ਹੁੰਦੇ ਜਾ ਰਹੇ ਹਾਂ। ਭਾਵੇਂ ਸਾਰੀ ਗੁਰਬਾਣੀ ਸਾਨੂੰ ਸਾਡੇ ਅਸਲੇ ਪਰਮਾਤਮਾ ਵੱਲ ਪ੍ਰੇਰਦੀ ਹੈ, ਇਹ ਸਾਡੇ ਪਾਠ, ਕੀਰਤਨ, ਕਥਾ ਜਾਂ ਲੈਕਚਰ ਦਾ ਅਸਰ ਸਾਡੇ ਮਨ ਅਤੇ ਬੁੱਧੀ ਤਾਈਂ ਬਲਬਲਿਆਂ ਤੋਂ ਹੇਠਾਂ ਨਹੀਂ ਉਤਰਦਾ। ਗੁਰੂ ਉਪਦੇਸ਼ਾਂ ਦੀ ਰੰਗਣ ਸਾਡੇ ਮਨ, ਤਨ, ਬੁੱਧੀ ਤੋਂ ਹੇਠਾਂ ਆਤਮਾ ਤਾਈਂ ਉਤਾਰਨ ਲਈ ਸਤਿਗੁਰਾਂ ਨੇ ਬਹੁਤ ਸੌਖੀ ਅਤੇ ਸਰਲ ਵਿਧੀ ਦੱਸੀ ਹੈ, ਉਹ ਹੈ ਸਿਮਰਨ। ਹਾਂਜੀ, ਧਰਮ ਨੂੰ ਅਸੀਂ ਸਿਰਫ ਸਰੀਰਕ ਕਰਮ ਕਾਂਡਾਂ ਤਾਈਂ ਸੀਮਿਤ ਕੀਤਾ ਸੀ ਅਤੇ ਇਸਦਾ ਸ਼ੁਗਲ ਬਣਾ ਛੱਡਿਆ ਹੈ, ਪਰ ਸਾਰੀ ਗੁਰਬਾਣੀ ਸਾਨੂੰ ਅਸਲੇ ਪਰਮਾਤਮਾ ਵੱਲ ਪ੍ਰੇਰਦੀ ਹੈ, ਇਹ ਸਾਡੇ ਪਾਠ, ਕੀਰਤਨ, ਕਥਾ, ਲੈਕਚਰ ਜਾਂ ਅਸਰ ਸਾਡੇ ਮਨ, ਬੁੱਧੀ, ਬਲਬਲਿਆਂ ਤੋਂ ਹੇਠਾਂ ਨਹੀਂ ਉਤਰਦਾ। ਗੁਰੂ ਉਪਦੇਸ਼ਾਂ ਦੀ ਰੰਗਣ ਸਾਡੇ ਤਨ, ਮਨ, ਬੁੱਧੀ ਤੋਂ ਹੇਠਾਂ ਆਤਮਾ ਤਾਈਂ ਉਤਾਰਨ ਲਈ ਸਤਿਗੁਰਾਂ ਨੇ ਬਹੁਤ ਸੌਖੀ ਵਿਧੀ ਦੱਸੀ ਹੈ, ਉਹ ਹੈ ਸਿਮਰਨ। ਸਿਮਰਨ ਹੀ ਐਸਾ ਇੱਕ ਗੁਰਬਾਣੀ ਦਾ ਤਾਕੀਦੀ ਹੁਕਮ ਹੈ, ਜਿਸ ਨੂੰ ਸਿੱਖ ਜਗਤ ਨੇ ਜਾਣ ਬੁੱਝ ਕੇ, ਅਵੇਸਲੇ ਹੋ ਕੇ, ਮਚਲੇ ਹੋ ਕੇ ਚੰਗੀ ਤਰ੍ਹਾਂ ਵਿਸਾਰਿਆ ਹੋਇਆ ਹੈ। ਜਦ ਸਤਿਗੁਰਾਂ ਦਾ ਤਾਕੀਦੀ ਹੁਕਮ ਸਾਡੇ ਪ੍ਰਚਾਰਕ ਖੁਦ ਨਹੀਂ ਕਮਾਉਂਦੇ ਤਾਂ ਆਮ ਜਨਤਾ ਦਾ ਕੀ ਕਸੂਰ ਹੈ? ਪਹਿਲਾਂ ਸਾਨੂੰ ਹੇਠ ਲਿਖੀਆਂ ਗੱਲਾਂ ਚੰਗੀ ਤਰ੍ਹਾਂ ਦ੍ਰਿੜ ਕਰਨੀਆਂ ਪੈਣਗੀਆਂ ਕਿ ਅਸੀਂ ਸਰੀਰ, ਮਨ ਅਤੇ ਬੁੱਧੀ ਨਹੀਂ, ਪਹਿਲਾ ਕਿ ਅਸੀਂ ਸਰੀਰ, ਮਨ ਅਤੇ ਬੁੱਧੀ ਨਹੀਂ, ਦੂਸਰਾ ਇਹਨਾਂ ਤੋਂ ਪਰੇ ਸਾਡੀ ਅਸਲੀ ਆਪਾ, ਸਾਡਾ ਅਸਲੀ ਆਪਾ ਉਹ ਆਤਮਾ ਹੈ, ਤੀਸਰਾ ਅਸੀਂ ਆਪਣੇ ਸਰੀਰ, ਹੋਮੇ ਵੇਲੇ ਮਨ ਅਤੇ ਬੁੱਧੀ ਨੂੰ ਮਾਇਕੀ ਗੁਲਾਮੀ 'ਚੋਂ ਕੱਢ ਕੇ ਆਤਮਾ ਦੇ ਪ੍ਰਾਇਣ ਕਰਨਾ ਹੈ, ਇਸ ਤਰ੍ਹਾਂ ਇਸ ਦੇ ਹੁਕਮ ਵਿੱਚ ਸੁਰ ਰਹਿਣਾ ਹੈ। ਚੌਥਾ, ਇਹ ਅਤ ਕਠਿਨ ਖੇਲ ਹੈ, ਪਰ ਸਤਿਗੁਰ ਦੀ ਕਿਰਪਾ ਦੁਆਰਾ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਦੀ ਵਿਧੀ ਨਾਲ ਇਹ ਸੌਖੀ ਹੋ ਜਾਂਦੀ ਹੈ। ਉੱਪਰਲੀ ਸਾਰੀ ਵਿਚਾਰ ਦਾ ਨਿਚੋੜ ਇਹ ਹੈ ਕਿ ਸਾਡੇ ਬਾਹਰਮੁਖੀ ਪਾਠ ਪੂਜਾ ਧਾਰਮਿਕ ਪ੍ਰਚਾਰ ਉੱਦਮ ਤੇ ਸਾਧਨ ਸਾਰੇ ਹੀ ਹੋਮੇ ਦੀ ਦੁਨੀਆਂ ਦੇ ਅਥਵਾ ਤ੍ਰੈ ਗੁਣਾਂ ਤੱਕ ਸੀਮਤ ਹਨ। ਅਸੀਂ ਇਸ ਤੇ ਇਸ ਓਪਰੇ ਤੇ ਅਧੂਰੇ ਕਿਰਿਆ ਕਰਮ ਵਿੱਚ ਹੀ ਸੰਤੁਸ਼ਟ ਹਾਂ। ਸਿਰਫ ਸੰਤੁਸ਼ਟੀ ਨਹੀਂ ਬਲਕਿ ਹੰਕਾਰੇ ਫਿਰਦੇ ਹਾਂ, ਭਲੇ ਭਲੇਰੇ ਬਣ ਕੇ ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਦੇਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਹੋਮੇ ਨੂੰ ਪੱਠੇ ਪਾ ਰਹੇ ਹਾਂ। ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਚੰਗੀ ਤਰ੍ਹਾਂ ਸਮਝਣ ਤੇ ਦ੍ਰਿੜ ਕਰਨ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਸਾਡੇ ਪਾਠ ਪੂਜਾ ਇਹਨਾਂ ਦੇ ਪ੍ਰਚਾਰ ਦੇ ਸਾਧਨ ਗੁਰਬਾਣੀ ਦੇ ਅਨੁਭਵੀ ਪ੍ਰਕਾਸ਼ ਨਾਮ ਸ਼ਬਦ ਨੂੰ ਬੁੱਝਣ ਸੱਜਣ ਪਹਿਚਾਨਣ ਲਈ ਇਹ ਯਤਨ ਹਨ, ਨਤੀਜਾ ਨਹੀਂ। ਹਾਂਜੀ, ਸਾਡੇ ਇਹ ਸਾਰੇ ਪਾਠ ਪੂਜਾ ਇਹਨਾਂ ਦੇ ਪ੍ਰਚਾਰ ਦੇ ਸਾਧਨ ਗੁਰਬਾਣੀ ਦੇ ਅਨੁਭਵੀ ਪ੍ਰਕਾਸ਼ ਨਾਮ ਸ਼ਬਦ ਤੋਂ ਬੁੱਝਣ ਸੀਜਣ ਤੇ ਪਹਿਚਾਨਣ ਲਈ ਯਤਨ ਹਨ, ਨਤੀਜਾ ਨਹੀਂ। ਸਾਧਨ ਹਨ, ਪੂਰਨਤਾ ਨਹੀਂ। ਪੌੜੀਆਂ ਹਨ, ਸ਼ਿਖਰ ਨਹੀਂ। ਯਾਤਰਾ ਹੈ, ਮੰਜ਼ਿਲ ਨਹੀਂ। ਕਲਾਸਾਂ ਹਨ, ਡਿਗਰੀ ਨਹੀਂ। ਗਿਆਨ ਹੈ, ਪ੍ਰਕਾਸ਼ ਨਹੀਂ। ਕਿਰਿਆ ਹੈ, ਨਤੀਜਾ ਨਹੀਂ। ਫਲ ਹੈ, ਰਸ ਨਹੀਂ। ਫੁੱਲ ਹੈ, ਮਹਿਕ ਨਹੀਂ। ਤ੍ਰੈ ਗੁਣਾਂ ਵਿੱਚ ਰਹਿੰਦਿਆਂ ਹੋਇਆਂ ਅਸੀਂ ਧਰਮ ਕਮਾਉਣਾ ਹੈ। ਹਾਂਜੀ, ਤ੍ਰੈ ਗੁਣਾਂ ਵਿੱਚ ਰਹਿੰਦਿਆਂ ਹੋਇਆਂ ਅਸੀਂ ਧਰਮ ਕਮਾਉਣਾ ਹੈ ਤੇ ਪ੍ਰਚਾਰ ਵੀ ਕਰਨਾ ਹੈ, ਪਰ ਇਸੇ ਨੂੰ ਪੂਰਨਤਾ ਮੰਜ਼ਿਲ ਤੇ ਸ਼ਿਖਰ ਸਮਝ ਕੇ ਇੱਥੇ ਸੰਤੁਸ਼ਟ ਹੋ ਕੇ ਆਫਰੇ ਨਹੀਂ ਫਿਰਨਾ। ਸਾਨੂੰ ਯਤਨ ਕਰਨ ਦਾ ਹੁਕਮ ਹੈ ਤੇ ਇਹ ਯਤਨ ਦਾ ਨਤੀਜਾ ਫਲ ਪੂਰਨਤਾ ਦੀ ਬਖਸ਼ਿਸ਼ ਸਤਿਗੁਰ ਦੀ ਮਿਹਰ ਗੁਰ ਪ੍ਰਸਾਦ ਅਨੁਸਾਰ ਹੀ ਹੁੰਦੀ ਹੈ। ਜਿਹੋ ਜਿਹੇ ਬੇਦਿਲੇ ਬੇਰੁੱਖੇ ਸ਼ਰਧਾਹੀਨ ਅਧੂਰੇ ਫੋਕੇ ਰੁੱਖੇ ਸੁੱਖੇ ਮੁਰਦਾ ਸਾਧਨ ਅਸੀਂ ਵਰਤ ਰਹੇ ਹਾਂ, ਉਹੋ ਜਿਹੇ ਸਾਧਨ ਦੇ ਫਲ ਸਾਨੂੰ ਮਿਲ ਰਹੇ ਹਨ ਤੇ ਉਹੋ ਜਿਹੀ ਸਾਡੀ ਸਰੀਰਕ ਮਾਨਸਿਕ ਤੇ ਧਾਰਮਿਕ ਅਵਸਥਾ ਹੁੰਦੀ ਜਾ ਰਹੀ ਹੈ, ਜਿਸ ਦੀ ਝਲਕ ਜਾਂ ਰੰਗਣ ਸਾਡੇ ਜੀਵਨ ਦੇ ਹਰ ਪਹਿਲੂ ਤੇ ਸਮੁੱਚੀ ਕੌਮ ਦੇ ਸਦਾਚਾਰ ਤੇ ਧਾਰਮਿਕ ਅਵਸਥਾ ਵਿੱਚੋਂ ਪ੍ਰਤੱਖ ਉਗੜ ਕੇ ਸਾਹਮਣੇ ਆ ਰਹੀ ਹੈ। ਪੁਰਾਣੇ ਜ਼ਮਾਨੇ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਸਦੀਆਂ ਪਹਿਲਾਂ ਕਈ ਧਰਮ ਦੇ ਸਦਾਚਾਰ ਭਿੰਨ ਭਿੰਨ ਦੇਸ਼ਾਂ ਇਜਿਪਟ, ਗ੍ਰੀਸ, ਇਰਾਨ, ਚੀਨ, ਤਿੱਬਤ, ਭਾਰਤ ਵਿੱਚ ਪ੍ਰਗਟ ਹੋਏ ਤੇ ਜਦ ਤਾਈਂ ਉਹਨਾਂ ਵਿੱਚ ਆਤਮਕ ਰੋਸ਼ਨੀ ਦੀ ਝਲਕ ਤੇ ਨਾਮ ਜਾਂ ਇਲਾਹੀ ਜੀਵਨ ਰੋਂ ਡਿਵਾਈਨ ਕਰੰਟ ਐਂਡ ਲਾਈਟ ਵਗਦੀ ਰਹੀ, ਉਹ ਚੜ੍ਹਦੀਆਂ ਕਲਾਂ ਵਿੱਚ ਪ੍ਰਫੁੱਲਤ ਹੁੰਦੇ ਰਹੇ। ਪਰ ਸਮਾਂ ਪਾ ਕੇ ਉਹਨਾਂ ਵਿੱਚੋਂ ਇਲਾਹੀ ਪ੍ਰਕਾਸ਼ ਤੇ ਜੀਵਨ ਰੋਂ ਮੱਧਮ ਪੈ ਗਈ ਤੇ ਉਹ ਬਾਹਰ ਮੁਖੀ ਧਰਮ ਵੀ ਅਗਿਆਨਤਾ ਦੇ ਹਨੇਰੇ ਵਿੱਚ ਅਲੋਪ ਹੁੰਦੇ ਗਏ। ਧਿਆਨ ਦੇਣਾ ਜੀ, ਬੜਾ ਜ਼ਰੂਰੀ ਨੁਕਤਾ ਮਹਾਂਪੁਰਖਾਂ ਨੇ ਇੱਥੇ ਦਰਸਾਇਆ ਹੈ ਕਿ ਪੁਰਾਣੇ ਜ਼ਮਾਨੇ ਦੇ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਸਦੀਆਂ ਪਹਿਲਾਂ ਕਈ ਧਰਮ ਦੇ ਸਦਾਚਾਰ ਰਿਲੀਜਨ ਐਂਡ ਸਿਵਿਲਾਈਜੇਸ਼ਨ ਭਿੰਨ ਭਿੰਨ ਦੇਸ਼ਾਂ ਇਜਿਪਟ, ਗ੍ਰੀਸ, ਇਰਾਨ, ਚੀਨ, ਤਿੱਬਤ, ਭਾਰਤ ਵਿੱਚ ਪ੍ਰਗਟ ਹੋਏ ਤੇ ਜਦ ਤਾਈਂ ਉਹਨਾਂ ਵਿੱਚ ਆਤਮਕ ਰੋਸ਼ਨੀ ਦੀ ਝਲਕ ਅਥਵਾ ਨਾਮ ਦੀ ਇਲਾਹੀ ਜੀਵਨ ਰੋਂ ਵਗਦੀ ਰਹੀ, ਉਹ ਚੜ੍ਹਦੀਆਂ ਕਲਾਂ ਵਿੱਚ ਪ੍ਰਫੁੱਲਤ ਹੁੰਦੇ ਰਹੇ ਤੇ ਸਮਾਂ ਪਾ ਕੇ ਉਹਨਾਂ ਵਿੱਚੋਂ ਇਲਾਹੀ ਪ੍ਰਕਾਸ਼ ਤੇ ਜੀਵਨ ਰੋਂ ਮੱਧਮ ਪੈ ਗਈ ਤੇ ਉਹ ਬਾਰਮੁਖੀ ਧਰਮ ਵੀ ਅਗਿਆਨਤਾ ਦੇ ਹਨੇਰੇ ਵਿੱਚ ਅਲੋਪ ਹੁੰਦੇ ਗਏ। ਜੇ ਇਸੇ ਤਰ੍ਹਾਂ ਸਿੱਖ ਕੌਮ ਵੀ ਗੁਰਬਾਣੀ ਤੇ ਨਾਮ ਸਿਮਰਨ ਦੀ ਰੋਸ਼ਨੀ ਤੋਂ ਅਵੇਸਲੀ ਤੇ ਮਚਲੀ ਹੋ ਕੇ ਵਾਂਝੀ ਹੁੰਦੀ ਗਈ ਤੇ ਮਾਇਆ ਦੇ ਭੌਜਲ ਬਿਖਮਸਗਾਹ ਵੱਲ ਰੁੜੀ ਗਈ ਤੇ ਸਾਡਾ ਵੀ ਇਹੋ ਹਸ਼ਰ ਹੋਣ ਦਾ ਖਤਰਾ ਹੈ। ਧਿਆਨ ਦੇਣਾ ਜੀ, ਜੇ ਇਸੇ ਤਰ੍ਹਾਂ ਜਿਸ ਤਰ੍ਹਾਂ ਦੂਸਰੇ ਮੁਲਕਾਂ ਵਿੱਚੋਂ ਉਹ ਧਰਮ ਅਲੋਪ ਹੋ ਗਏ ਕਿਉਂਕਿ ਜੀਵਨ ਰੋਂ ਨਹੀਂ ਰਹੀ, ਉਹਨਾਂ ਵਿੱਚ ਡਿਵਾਈਨ ਕਰੰਟ ਐਂਡ ਲਾਈਟ ਨਹੀਂ ਵਗੀ, ਤੇ ਜੇ ਇਸੇ ਤਰ੍ਹਾਂ ਸਿੱਖ ਕੌਮ ਵੀ ਗੁਰਬਾਣੀ ਤੇ ਨਾਮ ਸਿਮਰਨ ਦੀ ਰੋਸ਼ਨੀ ਤੋਂ ਵੇਸਲੀ ਤੇ ਮਚਲੀ ਹੋ ਕੇ ਵਾਂਝੀ ਹੁੰਦੀ ਗਈ ਤੇ ਮਾਇਆ ਦੇ ਭੌਜਲ ਬਿਖਮਸਗਾਹ ਵੱਲ ਰੁੜੀ ਗਈ ਤਾਂ ਸਾਡਾ ਵੀ ਇਹੋ ਹਸ਼ਰ ਹੋਣ ਦਾ ਖਤਰਾ ਹੈ। ਇਸ ਖਤਰੇ ਤੋਂ ਬਚਣ ਲਈ ਸਾਨੂੰ ਗੁਰਬਾਣੀ ਦੇ ਇਸ ਉਪਦੇਸ਼ ਨੂੰ ਕਮਾਉਣ ਦਾ ਯਤਨ ਕਰਨਾ ਚਾਹੀਦਾ ਹੈ। ਬੜਾ ਜ਼ਰੂਰੀ ਨੁਕਤਾ ਹੈ ਲੇਖ ਦਾ ਨਿਚੋੜ कि ये उपदेश गुरबाणी का सानू पढ़न सुन तो इलावा इस नू कमाउन दा अपने जीवन विच ढालन दा जतन करना चाहिदा है, धर्म प्रचार आपे आप हो जाएगा। वो केड़ा उपदेश है जी?
गुर सतगुर का जो सिख अखाए सो पलके उठ हर नाम ते आवे, उदम करे पलके प्रभाती इशनान करे अमृत सर नावे, उपदेश गुरु हर हर जप जापे सब किल बिख पाप दोख लह जावे, फिर चढ़े दिवस गुरबाणी गावे बहंदियां उठदियां हर नाम ते आवे। हां जी, गुर सतगुर का जो सिख अखावे सो पलके उठ हर नाम ते आवे, उदम करे पलके प्रभाती इशनान करे अमृत सर नावे, उपदेश गुरु हर हर जप जापे सब किल बिख पाप दोख लै जावे, फिर चढ़े दिवस गुरबाणी गावे बहंदियां उठदियां हर नाम ते आवे, जो सास गिरास ते आए मेरा हर हर सो गुर सिख गुरु मन पावे, जिसनू दयाल होवे मेरा स्वामी तिस गुर सिख गुर उपदेश सुनावे, जन नानक तूड़ मंगे तिस गुर सिख की जो आप जपे अवरे नाम जपावे। हां जी, जन नानक तूड़ मंगे तिस गुर सिख की जो आप जपे अवरे नाम जपावे। गुरबाणी विचार धर्म प्रचार भाग पहला लेख नंबर 12। गुरु प्यारी सतसंग जी, ये आत्मक लिखियां महापुरख गुरमुख प्यारे बाऊ जी ने अपनी अत्यंत गाखड़ी खेल जो स्वास स्वास उन्होंने सिमरन किया, आप जी आत्मक चलकारे वजे आत्मक अनुभव प्राप्त होए, 132 लिखता पंजाबी विच अड अड विषयां ते बार स्टाल ते उपलब्ध हैं। नाम मात्र भेटा है, कीमत लागत तो भी घट भेटा रखी गई है। 130 रुपए च 132 लिखतां दा सैट बार 13 किताबां दी शक्ल विच उपलब्ध है। आप जी दे चरणां च बेनती है जी, आप इन्हां लेखणियां नूं कर लिजाओ, परिवारां विच वंडो, बच्चियां नूं पढ़ाओ, आए गए भैण वीर नूं गिफ्ट करो, तां जो वध तो वध गुरबाणी अनुसार अपना जीवन ज्यों के आया जन्म असीं सफला कर सकते हाँ। 5 स्पिरिचुअल राइटिंग भी अवेलेबल हैं, तो जिन्हां जिन्हां नूं भैणां वीरां कोल इस अजे तक सैट नहीं उन्होंने लिया, आप जी जरूर इत्थों लैके जाओ जी, ते अपना जीवन गुरबाणी दे आशय मुताबक ज्यों के गुरु घर दीआं खुशियां प्राप्त करके आया जन्म सफला कर सकते हो जी। वाहिगुरु जी का खालसा, वाहिगुरु जी की फतेह।